ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਗੁਰਮੁਖ ਪਿਆਰੇ ਮਹਾਂਪੁਰਖ ਬਾਬੂ ਜੀ ਹੋਣਾ ਨੇ ਆਪ ਸਿਮਰਨ ਜੀਵਨ ਬਤੀਤ ਕਰਦਿਆਂ ਹੋਇਆਂ, ਗੁਰਬਾਣੀ ਦਾ ਅਧਿਐਨ ਅਤੇ ਖੋਜ ਕਰਦਿਆਂ ਹੋਇਆਂ, ਗੁਰਬਾਣੀ ਦੇ ਗੋਜ ਸਿਧਾਂਤਾਂ ਅਤੇ ਅੰਤਰੀ ਭਾਵਾਂ ਨੂੰ ਲੇਖਾਂ ਦੀ ਲੜੀ ਵਿੱਚ ਕਲਮਬੱਧ ਕੀਤਾ। ਆਓ ਆਪਾਂ ਚੇਤੰਨ ਹੋ ਕੇ ਇੱਕ ਲੇਖ ਸਰਵਣ ਕਰੀਏ। 104 ਲੜੀ ਨੰਬਰ, ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਧਰਤੀ ਦੇ ਅੰਦਰ ਅਨੇਕਾਂ ਕਿਸਮ ਦੇ ਤੱਤ ਹਨ। ਇਹਨਾਂ ਤੱਤਾਂ ਦੇ ਇੱਕ ਦੂਜੇ ਨਾਲ ਮਿਲ ਕੇ ਕਈ ਹੋਰ ਮਿਲਗੋਭੇ ਤੱਤ, ਕੰਪਲੈਕਸ ਐਲੀਮੈਂਟਸ ਬਣਦੇ ਰਹਿੰਦੇ ਹਨ। ਇਸ ਤਰ੍ਹਾਂ ਅਨੇਕਾਂ ਕਿਸਮਾਂ ਦੇ ਮਿਲਗੋਭੇ ਤੱਤ ਜਦ ਆਪਸ ਵਿੱਚ ਰਗੜ ਖਾਂਦੇ ਹਨ ਤਾਂ ਇਹਨਾਂ ਵਿੱਚੋਂ ਅੱਗ ਪੈਦਾ ਹੁੰਦੀ ਹੈ। ਇਹਨਾਂ ਸਮੁੱਚੇ ਤੱਤਾਂ ਦੀ ਮਘਾਈ ਹੋਈ ਅੱਗ ਵੱਧਦੀ ਵੱਧਦੀ, ਰਹਿਦੀ ਰਹਿਦੀ ਬਹੁਤ ਵੱਡਾ ਭਾਂਬੜ ਬਣ ਜਾਂਦੀ ਹੈ। ਜੋ ਚੀਜ਼ ਵੀ ਇਸ ਭਾਂਬੜ ਦੀ ਲਪੇਟ ਵਿੱਚ ਆ ਜਾਵੇ ਉਸ ਨੂੰ ਇਹ ਢਾਲ ਕੇ ਅਗਨੀ ਰੂਪ ਲਾਵਾ ਬਣਾ ਦਿੰਦੀ ਹੈ। ਜਦ ਵੀ ਇਸ ਭਾਂਬੜ ਵਿੱਚ ਨਵਾਂ ਤੱਤ ਆ ਕੇ ਮਿਲਦਾ ਹੈ ਤਾਂ ਇਸ ਵਿੱਚ ਧਮਾਕਾ ਹੁੰਦਾ ਹੈ ਅਤੇ ਧਰਤੀ ਹਿਲਦੀ ਹੈ, ਜਿਸ ਨੂੰ ਭੂਚਾਲ ਆਖਿਆ ਜਾਂਦਾ ਹੈ। ਇਹ ਅਤਿਅੰਤ ਵੱਡੀ ਅਗਨ ਦੀ ਭੱਠੀ ਜਦ ਆਪਣੇ ਆਪ ਵਿੱਚ ਨਹੀਂ ਸਮਾਉਂਦੀ ਅਤੇ ਧਰਤੀ ਤੋਂ ਬਾਹਰ ਉੱਬਲ ਕੇ ਉਛਲ ਕੇ ਆਉਂਦੀ ਹੈ ਤਾਂ ਇਸ ਨੂੰ ਜਵਾਲਾਮੁਖੀ ਦਾ ਫਟਣਾ ਕਹਿੰਦੇ ਹਨ। ਵੋਲਕੈਨੋ, ਇਹੋ ਜਿਹੇ ਜਵਾਲਾਮੁਖੀ ਦੇ ਧਮਾਕੇ ਅਤੇ ਉਬਾਲ ਹੁੰਦੇ ਰਹਿੰਦੇ ਹਨ ਜਿਸ ਨਾਲ ਅਤਿਅੰਤ ਤਬਾਹੀ ਹੁੰਦੀ ਹੈ। ਇਹ ਧਰਤੀ ਵਿਚਲੀ ਅਗਨੀ ਦਾ ਭਾਂਬੜ ਬੜੇ ਲੰਮੇ ਅਰਸੇ ਤਾਈਂ ਧਰਤੀ ਦੇ ਅੰਦਰ ਹੀ ਮਗਦਾ ਅਤੇ ਰਹਿਦਾ ਰਹਿੰਦਾ ਹੈ ਅਤੇ ਅੰਤ ਵਿੱਚ ਧਰਤੀ ਤੋਂ ਬਾਹਰ ਫੁੱਟ ਕੇ ਬੇਅੰਤ ਤਬਾਹੀ ਦਾ ਕਾਰਨ ਬਣਦਾ ਹੈ। ਇਸੇ ਤਰ੍ਹਾਂ ਧਰਤੀ ਦੇ ਉੱਪਰ ਵੀ ਕਈ ਤੱਤ ਕੰਮ ਕਰਦੇ ਹਨ ਅਤੇ ਇਹਨਾਂ ਤੱਤਾਂ ਦੇ ਮੇਲ ਤੋਂ ਅਨੇਕਾਂ ਵਿਰੋਧੀ ਤੱਤ, ਕ੍ਰੋਸ ਕਰੰਟਸ ਉਪਜਦੇ ਹਨ, ਜਿਸ ਵਿੱਚੋਂ ਕਈ ਕਿਸਮ ਦੇ ਕੁਦਰਤੀ ਭੌਜਲ ਵਰਤਦੇ ਹਨ, ਜਿਵੇਂ ਕਿ ਹਨੇਰੀਆਂ, ਤੂਫਾਨ, ਹੜ੍ਹ, ਗੜੇ ਆਦਿ। ਇਹ ਵੀ ਅਤਿਅੰਤ ਤਬਾਹੀ ਦਾ ਕਾਰਨ ਬਣਦੇ ਹਨ। ਆਕਾਸ਼ ਵਿੱਚ ਵੀ ਕਈ ਕਿਸਮ ਦੇ ਤੱਤਾਂ 'ਤੇ ਦੇ ਕਿਸੇ ਖਾਸ ਡਿਗਰੀ 'ਤੇ ਮੇਲ ਹੋ ਜਾਣ ਦੇ ਨਾਲ ਬੇਅੰਤ ਤਾਕਤ ਦੀ ਬਿਜਲੀ ਪੈਦਾ ਹੋ ਜਾਂਦੀ ਹੈ। ਹਾਈਐਸਟ ਵੋਲਟੇਜ ਦੀ ਬਿਜਲੀ ਪੈਦਾ ਹੋ ਜਾਂਦੀ ਹੈ। ਕਈ ਕਿਸਮ ਦੇ ਤੱਤ ਜਦੋਂ ਆਪਸ ਵਿੱਚ ਮੇਲ ਖਾਂਦੇ ਨੇ ਆਕਾਸ਼ ਦੇ ਵਿੱਚ, ਤਾਂ ਖਿਣ ਵਿੱਚ ਹੀ ਆਪਣਾ ਚਮਤਕਾਰ ਦਿਖਾ ਕੇ ਅਲੋਪ ਹੋ ਜਾਂਦੀ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ ਦੇ ਗੁਰਵਾਕ ਅਨੁਸਾਰ ਜੋ ਕੁਝ ਬਾਹਰ ਕੁਦਰਤੀ ਕੌਤਕ ਜਾਂ ਭੌਜਲ ਵਰਤਦੇ ਹਨ, ਉਸੇ ਤਰ੍ਹਾਂ ਸਾਡੇ ਅੰਦਰ, ਸਾਡੇ ਮਨ ਦੀ ਦੁਨੀਆ ਵਿੱਚ ਸਦਾ ਹੀ ਮਾਨਸਿਕ ਰੋਲ ਕਚੋਲਾ ਜਾਂ ਭੜਥੂ ਪਿਆ ਰਹਿੰਦਾ ਹੈ। ਕ੍ਰੋਸ ਕਰੰਟਸ ਚੱਲਦੇ ਰਹਿੰਦੇ ਆ ਮਾਨਸਿਕ ਦੁਨੀਆ ਦੇ ਵਿੱਚ ਵੀ। ਬਾਹਰਲੇ ਭੌਜਲਾਂ ਦਾ ਕਾਰਨ ਤਾਂ ਕੁਦਰਤੀ ਤੱਤਾਂ ਦੇ ਮੇਲ ਤੋਂ ਹੁੰਦਾ ਹੈ, ਪਰ ਸਾਡੀ ਮਾਨਸਿਕ ਦੁਨੀਆ ਦੇ ਭੜਥੂ ਜਾਂ ਰੋਲ ਕਚੋਲੇ ਦਾ ਕਾਰਨ ਸਾਡੇ ਆਪਣੇ ਨੀਵੇਂ ਖਿਆਲ ਹਨ। ਸਾਡੇ ਮਨ ਵਿੱਚ ਤਿੰਨ ਤਰ੍ਹਾਂ ਦੇ ਖਿਆਲ ਉਪਜਦੇ ਹਨ, ਦੈਵੀ ਜਾਂ ਉੱਤਮ ਭਗਤੀ ਵਾਲੇ ਖਿਆਲ, ਦੂਸਰਾ ਨਿਰਪੱਖ ਖਿਆਲ, ਨਿਊਟਰਲ ਜੇ, ਜਿਨ੍ਹਾਂ ਨਾਲ ਮੈਲ ਲੈਂਦੀ ਵੀ ਨਹੀਂ ਅਤੇ ਲੱਗਦੀ ਵੀ ਨਹੀਂ। ਦੈਵੀ ਖਿਆਲ ਪਹਿਲੀ ਕਿਸਮ ਭਗਤੀ ਵਾਲੇ, ਦੂਜਾ ਨਿਰਪੱਖ ਖਿਆਲ, ਤੀਸਰੇ ਨੀਵੇਂ ਗਿਲਾਨੀ ਵਾਲੇ ਖਿਆਲ। ਇਹਨਾਂ ਖਿਆਲਾਂ ਦੇ ਉਪਜਣ ਦੇ ਕਈ ਕਾਰਨ ਹਨ, ਜਿਵੇਂ ਸਾਧ ਸੰਗਤ ਕਰਦਿਆਂ ਉੱਤਮ ਆਤਮਿਕ ਲੈਵਲ ਦੇ ਖਿਆਲ ਉਪਜਦੇ ਨੇ, ਕੁਸੰਗਤ ਕਰਦਿਆਂ ਨੀਵੇਂ, ਅਤੇ ਪਿਛਲੇ ਸੰਸਕਾਰਾਂ ਦਾ ਵੀ ਸਾਡੇ ਖਿਆਲਾਂ 'ਤੇ ਅਸਰ ਪੈਂਦਾ ਹੈ। ਪਿਛਲੇ ਸੰਸਕਾਰ ਤਾਂ ਸਾਡੇ ਵੱਸ ਵਿੱਚ ਨਹੀਂ ਹਨ, ਪਰ ਜਿਉਂ ਜਿਉਂ ਅਸੀਂ ਸਤਸੰਗ ਕਰਦੇ ਜਾਵਾਂਗੇ, ਸ਼ੁਭ ਉੱਤਮ ਭਾਵ ਵਾਲੇ ਖਿਆਲਾਂ ਦੀ ਬਹੁਲਤਾ ਦੇ ਨਾਲ ਸਹਿਜੇ ਸਹਿਜੇ ਸਾਡੇ ਸੰਸਕਾਰ ਵੀ ਬਦਲ ਜਾਣਗੇ। ਇਹ ਗੱਲ ਦ੍ਰਿੜ ਕਰਨ ਵਾਲੀ ਹੈ ਕਿ ਸਾਡੇ ਮਨ ਦੇ ਖਿਆਲ ਜਾਂ ਭਾਵਨਾ ਹੀ ਮੁੱਢਲਾ ਕਾਰਨ ਜਾਂ ਬੀਜ ਹਨ। ਮੁੱਢਲਾ ਕਾਰਨ ਜਾਂ ਬੀਜ ਜਾਂ ਨੀਂਹ ਕੀ ਹੈ ਸਾਡੇ ਮਨ 'ਚੋਂ ਉਪਜੇ ਖਿਆਲ। ਇਹ ਜੋ ਖਿਆਲ ਨੇ ਸਾਡੇ ਜੀਵਨ ਨੂੰ ਸੁਖਦਾਈ ਜਾਂ ਦੁਖਦਾਈ, ਕਾਮਯਾਬ ਜਾਂ ਨਿਸਫਲ, ਨੇਕ ਜਾਂ ਬਦ, ਪਰਮਾਰਥੀ ਜਾਂ ਮਾਇਕੀ, ਸ਼ਾਂਤ ਜਾਂ ਅਸ਼ਾਂਤ, ਪ੍ਰੇਮਮਈ ਜਾਂ ਫੋਕਾ, ਸੁਰਗ ਜਾਂ ਨਰਕ, ਨਿਰਮਲ ਜਾਂ ਮਲੀਨ, ਆਸਤਿਕ ਜਾਂ ਨਾਸਤਿਕ, ਗੁਰਮੁਖ ਜਾਂ ਮਨਮੁੱਖ ਸਾਡੇ ਜੀਵਨ ਨੂੰ ਬਣਾਉਣ ਦੇ ਸਮਰੱਥ ਹਨ। ਇਹ ਸਾਡੇ ਖਿਆਲ। ਇਸੇ ਕਰਕੇ ਗੁਰਬਾਣੀ ਵਿੱਚ ਸਾਨੂੰ ਕੁਸੰਗਤ ਤੋਂ ਬਚਣ ਦਾ ਤਾਕੀਦੀ ਹੁਕਮ ਹੈ। ਅਤੇ ਸਾਕਤ ਚੋਰ ਕੌਣ? ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨਕੇ ਨਿਕਟ ਨਾ ਪਿਟੀਐ। ਦੂਜੇ ਭਾਏ ਦੁਸ਼ਟਾਂ ਕਾ ਵਾਸਾ, ਪਾਉਂਦੇ ਫਿਰੇ ਬਹੁ ਮੋਹ ਪਿਆਸਾ, ਕੁਸੰਗਤ ਬਹੇ ਸਦਾ ਦੁੱਖ ਪਾਵੇ, ਦੁੱਖੋ ਦੁੱਖ ਕਮਾਇਆ। ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀਐ ਸਾਕਤ ਸੰਗ ਨਾ ਹੇਰ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੇ ਜਾਈਏ ਭਾਗ, ਬਾਸਨ ਕਾਰੋਂ ਪਰਸੀਐ ਤੌ ਕਛ ਲਾਗੇ ਦਾਗ। ਇਹ ਤਾਂ ਗੁਰਬਾਣੀ ਦਾ ਤਕੀਦੀ ਹੁਕਮ ਇਸ ਤਰ੍ਹਾਂ ਕੁਸੰਗਤ ਤੋਂ ਬਚਣ ਦਾ ਹੈ। ਦੂਜੇ ਪਾਸੇ ਉੱਤਮ ਦੈਵੀ ਸੰਗਤ ਦੀ ਪ੍ਰੇਰਣਾ ਕੀਤੀ ਗਈ ਹੈ ਗੁਰਬਾਣੀ ਦੇ ਅੰਦਰ। ਸਾਧੂ ਸੰਗ ਕਰੋ ਸਭ ਕੋਈ, ਸਾਧ ਸੰਗਤ ਕਰਨ ਦਾ ਸਾਰਿਆਂ ਲਈ ਤਾਕੀਦੀ ਹੁਕਮ ਹੋਇਆ। ਸਾਧੂ ਸੰਗ ਕਰੋ ਸਭ ਕੋਈ, ਸਦਾ ਕਲਿਆਣ ਫਿਰ ਦੁੱਖ ਨਾ ਹੋਏ। ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗ ਜਪ ਇੱਕ ਖਿਨਾ। ਮਹਾਂ ਪਵਿੱਤਰ ਸਾਧ ਕਾ ਸੰਗ, ਜਿਸ ਭੇਟਤ ਲਾਗੈ ਪ੍ਰਭ ਰੰਗ। ਨਾਨਕ ਪਤਿਤ ਪਵਿੱਤ ਮਿਲ ਸੰਗਤ, ਗੁਰ ਸਤਿਗੁਰ ਪਾਛੈ ਛੁਕਟੀ। ਸਾਧ ਸੰਗ ਮਿਲ ਨਾਮ ਧਿਆਵੋ, ਪੂਰਨ ਹੋਵੇ ਕਾਲਾ। ਸਾਧ ਸੰਗਤ ਕਰਦਿਆਂ ਹੋਇਆਂ ਨਾ ਸਿਰਫ ਪਿਛਲੇ ਸੰਸਕਾਰ ਹੀ ਬਦਲ ਜਾਂਦੇ ਨੇ, ਬਲਕਿ ਨੀਵੇਂ ਖਿਆਲਾਂ ਦੀ ਰੁਚੀ ਵੀ ਸਹਿਜੇ ਸਹਿਜੇ ਮਿਟ ਜਾਂਦੀ ਹੈ। ਸਤਸੰਗਤ ਵਿੱਚ ਉੱਤਮ ਦੈਵੀ ਗੁਣਾਂ ਨੂੰ ਗ੍ਰਹਿਣ ਕਰਦੇ ਹੋਏ, ਸੋਹਣੇ ਭਾਵਾਂ ਵਾਲੇ ਆਕਾਸ਼ਾਂ ਦੀਆਂ ਉਡਾਰੀਆਂ ਲਾਉਂਦੇ ਹੋਏ, ਪ੍ਰੀਤ ਪ੍ਰੇਮ ਰਸ ਚਾਓ ਦੇ ਉੱਚੇ ਸੁੱਚੇ ਆਤਮਿਕ ਮੰਡਲਾਂ ਵਿੱਚ ਦਾਖਲ ਹੋ ਜਾਈਦਾ ਹੈ। ਜਿੱਥੇ ਨੀਵੀਆਂ ਬਿਰਤੀਆਂ ਜਾਂ ਮਲੀਨ ਖਿਆਲਾਂ ਲਈ ਕੋਈ ਥਾਂ ਨਹੀਂ ਹੈ, ਪਰ ਇਹ ਖੇਲ ਕਠਿਨ ਹੈ ਅਤੇ ਇਸ ਨੂੰ ਕਿਸੇ ਵਿਰਲੇ ਨੇ ਹੀ ਜਾਣਿਆ, ਕਮਾਇਆ ਅਤੇ ਮਾਣਿਆ ਹੈ। ਦੁਨੀਆਂ ਵਿੱਚ ਜੋ ਕੁਝ ਉਪਜਿਆ ਹੈ ਸਭ ਪਹਿਲਾਂ ਸੂਖਮ ਦੇਸ਼ ਜਾਂ ਅਦ੍ਰਿਸ਼ਟ ਵਿੱਚ ਉਪਜਦਾ ਹੈ, ਫਿਰ ਸਥੂਲ ਰੂਪ ਧਾਰਦਾ ਹੈ। ਸੂਖਮ ਅਕਾਲ ਪੁਰਖ ਵਿੱਚੋਂ ਸੂਖਮ ਕਵਾਓ ਜਾਂ ਹੁਕਮ ਉਪਜਿਆ ਤਾਂ ਇਹ ਸਾਰੀ ਸਥੂਲ ਦ੍ਰਿਸ਼ਟੀ ਪ੍ਰਗਟ ਹੋਈ। ਇਸੇ ਤਰ੍ਹਾਂ ਜਦ ਸਾਡੇ ਖਿਆਲ ਵਿੱਚ ਕੋਈ ਸੰਕਲਪ ਉੱਠਦਾ ਹੈ ਤਾਂ ਉਹ ਸਾਡੇ ਕਰਮਾਂ ਦੁਆਰਾ ਰੂਪਮਾਨ ਹੋ ਜਾਂਦਾ ਹੈ, ਸਾਡੇ ਸਾਹਮਣੇ ਦ੍ਰਿਸ਼ਟਮਾਨ ਹੋ ਜਾਂਦਾ ਹੈ। ਉਦਾਹਰਣ ਵਜੋਂ ਘਰ ਬਣਾਉਣ ਤੋਂ ਪਹਿਲਾਂ ਉਹਦਾ ਨਕਸ਼ਾ ਸਾਡੇ ਖਿਆਲਾਂ ਵਿੱਚ ਦਿਮਾਗ ਵਿੱਚ ਆਉਣ ਲੱਗਦਾ ਹੈ, ਫਿਰ ਉਹ ਸਹਿਜੇ ਸਹਿਜੇ ਰੂਪਮਾਨ ਹੋ ਜਾਂਦਾ ਹੈ, ਘਰ ਬਣ ਜਾਂਦਾ ਹੈ। ਇਸ ਲਈ ਸਾਡੇ ਖਿਆਲ, ਸੰਕਲਪ, ਵਿਕਲਪ ਬੜੇ ਸ਼ਕਤੀਮਾਨ ਹਨ। ਇਹਨਾਂ ਖਿਆਲਾਂ ਦੇ ਪਿੱਛੇ ਸਾਡੇ ਵਲਵਲਿਆਂ ਦੀ ਤੀਖਣਤਾ ਦੇ ਅਨੁਸਾਰ ਇਸ ਦੀ ਸ਼ਕਤੀ ਘਟਦੀ ਵੱਧਦੀ ਰਹਿੰਦੀ ਹੈ। ਖਿਆਲ ਸ਼ਕਤੀਮਾਨ ਨੇ, ਲੇਕਿਨ ਜੋ ਇੰਟੈਂਸਿਟੀ ਹੈ, ਸ਼ਕਤੀ ਹੈ ਖਿਆਲਾਂ ਦੇ ਪਿੱਛੇ, ਵੋਲਟੇਜ ਹੈ, ਉਹਦੇ ਅਨੁਸਾਰ ਇਹ ਸ਼ਕਤੀ ਘਟਦੀ ਵੱਧਦੀ ਰਹਿੰਦੀ ਹੈ ਖਿਆਲਾਂ ਦੀ। ਸਾਡਾ ਮਨ ਬਾਹਰੋਂ ਉਦਾਲੇ ਪੁਦਾਲੇ ਦੇ ਵਾਤਾਵਰਨ, ਸੰਗਤ ਅਤੇ ਅੰਦਰੋਂ ਸਾਡੀਆਂ ਨੀਵੀਆਂ ਵਾਸ਼ਨਾਵਾਂ ਜਿਵੇਂ ਸ਼ੱਕ, ਸਾੜਾ, ਈਰਖਾ, ਦੁਆਇਤ, ਨਫ਼ਰਤ, ਨਿੰਦਾ, ਝੂਠ, ਬੇਈਮਾਨੀ, ਖੁਦਗਰਜ਼ੀ, ਧੜੇਬਾਜ਼ੀ, ਵੈਰ ਵਿਰੋਧ, ਟਾਕਰਾ, ਲੜਾਈਆਂ, ਬਦਲਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਕੁਸੰਗਤ ਅਤੇ ਡੂੰਘੇ ਸੰਸਕਾਰਾਂ ਦਾ ਵੀ ਅਕਸ ਲੈਂਦਾ ਹੈ। ਬਾਹਰੋਂ ਉਦਾਲੇ ਪੁਦਾਲੇ ਦੀ ਵਾਤਾਵਰਨ ਤੋਂ ਉਹ ਪ੍ਰਭਾਵਿਤ ਹੁੰਦਾ ਮਨ, ਅਤੇ ਅੰਦਰੋਂ ਨੀਵੀਆਂ ਵਾਸ਼ਨਾਵਾਂ ਤੋਂ, ਜਿਸ ਨਾਲ ਸਾਡੇ ਖਿਆਲਾਂ ਨੂੰ ਇਹਨਾਂ ਅਕਸਾਂ ਦੀ ਰੰਗਤ ਚੜ੍ਹਦੀ ਰਹਿੰਦੀ ਹੈ। ਇਹ ਰੰਗਤ ਚੰਗੀ, ਸੁਖਦਾਈ ਜਾਂ ਮਾੜੀ ਅਤੇ ਦੁਖਦਾਈ ਹੋ ਸਕਦੀ ਹੈ। ਸਾਡੇ ਮਨ ਵਿੱਚੋਂ ਜਿਹੋ ਜਿਹੇ ਤੀਖਣ ਵਲਵਲਿਆਂ ਵਾਲੇ ਖਿਆਲ ਉਪਜਦੇ ਹਨ, ਉਹਨਾਂ ਦੀਆਂ ਸ਼ਕਤੀਮਾਨ ਕਿਰਨਾਂ ਦਾ ਡੂੰਘਾ ਅਸਰ ਸਾਡੇ ਸਰੀਰ, ਮਨ ਅਤੇ ਬੁੱਧੀ 'ਤੇ ਪੈਂਦਾ ਹੈ ਅਤੇ ਸਾਡਾ ਆਚਰਣ ਬਣਦਾ ਅਤੇ ਬਦਲਦਾ ਰਹਿੰਦਾ ਹੈ। ਇਹਨਾਂ ਖਿਆਲਾਂ ਅਤੇ ਵਲਵਲਿਆਂ ਦੀਆਂ ਸ਼ਕਤੀਮਾਨ ਕਿਰਨਾਂ ਦਿਨ ਰਾਤ ਸਦਾ ਹੀ ਸਾਡੇ ਵਿੱਚੋਂ ਨਿਕਲ ਕੇ ਦੂਜੀਆਂ ਰੂਹਾਂ ਅਤੇ ਸਾਡੇ ਆਲੇ ਦੁਆਲੇ ਦੇ ਵਾਤਾਵਰਨ 'ਤੇ ਵੀ ਅਸਰ ਪਾਉਂਦੀਆਂ ਨੇ। ਇਸੇ ਮਾਨਸਿਕ ਰੰਗਤ ਦੀ ਪ੍ਰੇਰਨਾ ਦੇ ਨਾਲ ਅਸੀਂ ਕਰਮ ਕਰਦੇ ਹਾਂ ਅਤੇ ਇਹਨਾਂ ਕਰਮਾਂ ਅਨੁਸਾਰ ਹਰ ਪਲ ਅਸੀਂ ਆਪਣੇ ਭਾਗ, ਆਪਣੀ ਕਿਸਮਤ, ਆਪਣੀ ਪ੍ਰਾਲਬਧ ਬਣਾਉਂਦੇ ਰਹਿੰਦੇ ਹਾਂ, ਆਪਣੇ ਭਾਗ ਲਿਖਦੇ ਹਾਂ ਕਰਮਾਂ ਦੇ ਅਨੁਸਾਰ। ਦਿਨ ਰਾਤ ਕਮਾਇੜਿਓ ਸੋ ਆਇਓ ਮੱਥ ਹੈ। ਇਸ ਤੋਂ ਇਲਾਵਾ ਸਾਡੇ ਡੂੰਘੇ ਤੀਖਣ ਬਲਬਲਿਆਂ ਦੀਆਂ ਕਿਰਨਾਂ ਦਾ ਅਸਰ ਸਾਡੇ ਆਲੇ ਦੁਆਲੇ ਦੇ ਵਾਯੂਮੰਡਲ ਦੁਆਰਾ ਹਰ ਇੱਕ ਸੂਖਮ ਤੱਤ ਅਤੇ ਸਥੂਲ ਚੀਜ਼ਾਂ 'ਤੇ ਵੀ ਪੈਂਦਾ ਹੈ। ਇਸ ਤਰ੍ਹਾਂ ਇਹਨਾਂ ਕਿਰਨਾਂ ਦਾ ਅਸਰ ਸਾਡੇ ਸਾਥੀਆਂ, ਟੱਬਰਾਂ, ਗੁਆਂਢੀਆਂ, ਭਾਈਚਾਰੇ ਅਤੇ ਦੇਸ਼ਾਂ 'ਤੇ ਪੈ ਰਿਹਾ ਹੈ। ਇੱਥੇ ਹੀ ਬਸ ਨਹੀਂ, ਕੁਦਰਤ ਦੀਆਂ ਤੱਤਾਂ ਅਤੇ ਸਾਰੇ ਬ੍ਰਹਿਮੰਡ ਉੱਤੇ ਵੀ ਸਾਡੇ ਤੀਖਣ ਚੰਗੇ ਜਾਂ ਮੰਦੇ ਵਲਵਲਿਆਂ ਦੀਆਂ ਲਹਿਰਾਂ ਦਾ ਅਸਰ ਹੁੰਦਾ ਹੈ। ਸ੍ਰਿਸ਼ਟੀ ਦੇ ਪੁਲਾੜ ਵਿੱਚ ਅਤਿਅੰਤ ਸੂਖਮ ਤੱਤ ਹੈ, ਈਥਰ ਹੈ। ਪੁਲਾੜ ਦੇ ਵਿੱਚ, ਸਪੇਸ ਦੇ ਵਿੱਚ ਇੱਕ ਸੂਖਮ ਤੱਤ ਈਥਰ ਹੈ। ਸਾਡੇ ਖਿਆਲਾਂ ਦੀ ਅਤ ਸੂਖਮ ਅਤੇ ਤੀਖਣ ਕਿਰਨਾਂ ਸਾਰੇ ਪੁਲਾੜ ਵਿੱਚ ਫੈਲ ਜਾਂਦੀਆਂ ਹਨ। ਖਿਆਲ ਆਇਆ, ਵਾਈਬ੍ਰੇਸ਼ਨਸ ਟ੍ਰਾਂਸਮਿਟ ਹੋ ਗਈਆਂ ਬਾਹਰ ਅਤੇ ਉਹ ਇਹ ਪੁਲਾੜ ਦੇ ਵਿੱਚ ਚਲੀਆਂ ਗਈਆਂ। ਇਸ ਤਰ੍ਹਾਂ ਇਹ ਖਿਆਲ ਉੱਥੋਂ ਦੇ ਵਾਤਾਵਰਨ ਅਥਵਾ ਸਮੁੱਚੇ ਜਗਤ ਮਨ ਦੇ ਕੰਪਿਊਟਰ ਵਿੱਚ ਸਾਂਭ ਕੇ ਰਿਕਾਰਡ ਦੁਆਰਾ ਰੱਖੇ ਜਾਂਦੇ ਹਨ। ਇਹ ਖਿਆਲ ਭਿੰਨ ਭਿੰਨ ਦਰਜੇ ਦੇ ਹੁੰਦੇ ਹਨ ਅਤੇ ਉਹਨਾਂ ਖਾਸ ਦਰਜੇ ਉੱਤੇ ਹੀ ਦਰਜ ਹੋਈ ਜਾਂਦੇ ਨੇ, ਜਮ੍ਹਾਂ ਹੋਈ ਜਾਂਦੇ ਨੇ, ਐਡ ਹੋਈ ਜਾਂਦੇ ਹਨ। ਇਸ ਤਰ੍ਹਾਂ ਇਹ ਪਾਂਤ ਪਾਂਤ ਦੇ ਅਤਿਅੰਤ ਸੂਖਮ ਖਿਆਲਾਂ ਦਾ ਸਮੁੱਚਾ ਅਸਰ ਰੰਗਤ ਜਾਂ ਹਵਾੜ ਸਹਿਜੇ ਸਹਿਜੇ ਅਛੋਪ ਹੀ ਪੁਲਾੜ ਦੇ ਵਾਤਾਵਰਨ ਉੱਤੇ ਪੈ ਰਿਹਾ ਹੈ ਅਤੇ ਉਸਨੂੰ ਗੰਧਲਾ ਕਰੀ ਜਾ ਰਿਹਾ ਹੈ। ਦੂਜੇ ਲਫਜ਼ਾਂ ਵਿੱਚ, ਸਮੂਹ ਖਲਕਤ ਦੇ ਖਿਆਲਾਂ ਦਾ ਚੰਗਾ ਜਾਂ ਮਾੜਾ ਅਸਰ ਪੁਲਾੜ ਦੇ ਸੂਖਮ ਕੰਪਿਊਟਰ ਵਿੱਚ ਅੱਡ ਅੱਡ ਦਰਜੇ ਉੱਤੇ ਖਿਨ ਖਿਨ, ਪਲ ਪਲ ਜਮ੍ਹਾਂ ਹੁੰਦਾ ਰਹਿੰਦਾ ਹੈ ਅਤੇ ਸ਼ਕਤੀਮਾਨ ਹੋ ਕੇ ਸੰਸਾਰੀ ਵਾਤਾਵਰਨ ਰਾਹੀਂ ਉਹਨਾਂ ਹੀ ਦਰਜਿਆਂ ਵਾਲੇ ਮਨਾਂ ਉੱਤੇ ਚੰਗਾ ਜਾਂ ਮਾੜਾ ਅਸਰ ਪਾਉਂਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਨਿੱਕੇ ਤੋਂ ਨਿੱਕੇ ਖਿਆਲਾਂ ਦਾ ਚੰਗਾ ਜਾਂ ਮਾੜਾ ਅਸਰ ਪਹਿਲਾਂ ਸਾਡੇ ਹੀ ਮਨਾਂ 'ਤੇ ਪੈਂਦਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਪਹਿਲਾਂ ਸਾਡੇ ਮਨ 'ਤੇ ਉਹਦਾ ਪ੍ਰਭਾਵ ਪਿਆ, ਚੰਗਾ ਜਾਂ ਮਾੜਾ। ਨਿੱਕੇ ਤੋਂ ਨਿੱਕੇ ਜੋ ਸਾਡੇ ਮਨ 'ਚ ਖਿਆਲ ਉਪਜਿਆ ਉਹਦਾ ਮਨ 'ਤੇ ਖਿਆਲ ਪਿਆ, ਮਨ 'ਤੇ ਅਸਰ ਪਿਆ ਅਤੇ ਫਿਰ ਪੁਲਾੜ ਦੇ ਸੂਖਮ ਵਾਤਾਵਰਨ ਨੂੰ ਬਦਲਦਾ ਹੈ, ਗੰਧਲਾ ਕਰਦਾ ਹੈ। ਪੁਲਾੜ ਦੇ ਵਾਤਾਵਰਨ ਵਿੱਚ ਉਹ ਜਿਹੇ ਖਿਆਲਾਂ ਦੇ ਨਾਲ ਮਿਲ ਕੇ ਇਹ ਤਾਕਤਵਰ ਹੁੰਦਾ ਹੈ। ਉਹ ਹੀ ਚੰਗੇ ਮਾੜੇ ਸ਼ਕਤੀਮਾਨ ਖਿਆਲ ਮੁੜ ਕੇ ਫਿਰ ਸਾਡੇ ਮਨਾਂ ਉੱਤੇ ਜ਼ੋਰਦਾਰ ਅਸਰ ਪਾਉਂਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਹੀ ਖਿਆਲਾਂ ਦੇ ਜ਼ਹਿਰੀਲੇ ਘੁੰਮਣ ਘੇਰ ਵਿੱਚ ਫਸੇ ਹੋਏ ਹਾਂ, ਜਿਸ ਵਿੱਚੋਂ ਆਪਣੇ ਆਪ ਨਿਕਲਣਾ ਕਠਿਨ ਹੈ। ਇਸ ਤਰ੍ਹਾਂ ਸਾਡੇ ਮਨ ਦੇ ਖਿਆਲਾਂ ਅਤੇ ਕਰਮਾਂ ਦਾ ਅਸਰ ਸਾਰੀ ਖਲਕਤ ਉੱਤੇ ਪੈਂਦਾ ਹੈ ਅਤੇ ਖਲਕਤ ਦੇ ਖਿਆਲਾਂ ਦਾ ਅਸਰ ਸ੍ਰਿਸ਼ਟੀ ਦੇ ਵਾਤਾਵਰਨ ਦੇ ਰਾਹੀਂ ਪਰਤ ਕੇ ਸਾਡੇ ਸਾਰਿਆਂ 'ਤੇ ਸਮੂਹਿਕ ਤੌਰ 'ਤੇ ਪੈਂਦਾ ਹੈ। ਇਸ ਲਈ ਅਸੀਂ ਆਪਣੇ ਚੌਗਿਰਦੇ ਦੇ ਵਾਤਾਵਰਨ ਨੂੰ ਚੰਗਾ ਜਾਂ ਮਾੜਾ ਬਣਾਉਣ ਦੇ ਖੁਦ ਜ਼ਿੰਮੇਵਾਰ ਹਾਂ ਅਤੇ ਉਸ ਦੀ ਚੰਗੀ ਮਾੜੀ ਹਵਾੜ ਜਾਂ ਇਕੋਲੋਜੀ ਦੇ ਭਾਗੀ ਹਾਂ। ਸਤਿਯੁਗ ਦੇ ਵਿੱਚ ਉੱਚੇ ਸੁੱਚੇ ਦੈਵੀ ਗੁਣਾਂ ਵਾਲੇ ਸੋਹਣੇ ਖਿਆਲਾਂ ਅਤੇ ਵਲਵਲਿਆਂ ਦੀ ਬਹੁਲਤਾ ਸੀ। ਬ੍ਰਹਿਮੰਡ ਵਿੱਚ ਦਇਆ, ਖਿਮਾ, ਧਰਮ, ਸਤ, ਸੰਤੋਖ, ਧੀਰਜ, ਨਿਮਰਤਾ, ਆਨੰਦ, ਸੁੱਖ, ਸ਼ਾਂਤੀ, ਮੈਤਰੀ ਭਾਵ, ਆਪਾ ਵਾਰਨਾ, ਪ੍ਰੇਮ ਅਤੇ ਚਾਓ ਆਦਿ ਦੈਵੀ ਗੁਣਾਂ ਦਾ ਵਰਤਾਰਾ ਸੀ ਸਤਿਯੁਗ ਦੇ ਵਿੱਚ। ਉਸ ਦੇ ਉਲਟ ਵਰਤਮਾਨ ਸਮੇਂ ਵਿੱਚ ਘੋਰ ਕਲਯੁਗ ਦਾ ਬੋਲਬਾਲਾ ਹੈ। ਸਮੁੱਚੀ ਸ੍ਰਿਸ਼ਟੀ ਦਾ ਵਾਤਾਵਰਨ ਅਤਿਅੰਤ ਮਲੀਨ ਅਤੇ ਖਤਰਨਾਕ ਹੋ ਚੁੱਕਾ ਹੈ। एक होर कलयुग का वातावरण साढ़े ही मिलीन ख्यालों के तीखणता ते तीव्रता द्वारा लगातार अभ्यास का ही समुचा नतीजा है। दूजे लफ्जों में अज के समय में नीवें ख्यालों की बहुलता नीवें ख्यालों का ही राज है, जिसका नक्शा गुरबाणी में इउं बयान किया गया है। कल काती राजे कसाई धर्म पंख कर उडरिया कूड अमावस सच चंद्रमा दिसे नाहीं कह चढ़िया। सच का चंद्रमा दिसदा नहीं किते चढ़िया होवे कूड की मस्या काली बोली रात छाई हुई है। कल कालख अंधियारिया कलयुग रथ अगन का कूड़ अगे रथवाह बाबा देखे ध्यान धर जलती सब पृथ्वी देसाई बाज गुरु गुबार है करदी सुनी लुकाई। सो इन विचारों तो तीन गल्लां स्पष्ट हो के उभरदियां ने। पहली, जिस तरह के धरती के अंदर कई किस्म के तत्तां के मेल अते रगड़ तो भांबड़ मची जा रहे हैं, इस तरह साढ़े मनां के अंदर भी ईरखा द्वैत साड़ा कुलझना काम क्रोध लोभ मोह हंकार आदि कई किस्म दियां वाशनावां दियां अग्गां दे भांबड़ मच रहे हैं, जिस नूं गुरबाणी विच गुजी पाए जले संसारा कहा गया है। इस गुजी अग ने सारे संसार नूं लपेटिया होया है ते सारा संसार ही आतिश दुनिया या एक वड्डा भांबड़ बन गया है। नीवियां माइकी बिरतियां दी बहुलता होण करके साढ़े जीवन विच उच्चे सुचे भावां दी कदर कीमत ही नहीं रही ते असीं इस गुझी माइकी अग विच दिन रात पलच पलच के अशांत ते दुखी हो रहे हाँ। जीड़ा अगन बराबर तपै पीतर वगै काती जगत जलंदा डठ मैं हो मैं दूजे पाए पलच पलच सगली मुई झूठै तंदै मोह पापी का कर अग्ने माहें जलत रहै मिटवे कब नाहें अंतर क्रोध अहंकार है अनदिन जलै सदा दुख पाए। अज तो तकरीबन 500 साल पहला गुरु बाबे ने इन्हां शब्दों द्वारा जो कलयुग का नक्शा खिंचिया सी अजकल साड़ी हालत अजकल साड़ी दशा उस तो भी पैड़ी ते निकरती जा रही है। साढ़े नीवें ते असूरी ख्याल ते रुचियां इन्नियां गिलानी वालियां हो गई हैं कि उच्चे सुचे दैवी गुणा का ख्याल सानू पौंदा ही नहीं। जेकर कोई विरला भला पुरश उच्चे दैवी गुणा का प्रगटावा करता है तो नीवियां रुचियां वाली बहुत सहमति विरोध करती है तो उसका जीवन दुब्बर कर दिंदी है। ये कहना गलत नहीं होगा कि अजकल दी कलयुगी दुनिया विच भले पुरशां ते गुरमुखां लई जीवन बतीत करना कठिन ते दुखदाई हो गया है। क्यों? क्योंकि हर पासे ईरखा द्वैत नफरत साड़ा शक अशांति बेवसाही खिचोतान खुदगर्जी धोखा बेईमानी मिलावट भ्रिष्टाचार धक्केशाही खोहाखाही लुट खसुट ठगी ठोरी रिश्वतखोरी वैर विरोध लड़ाइयाँ झगड़े जुल्म दा बाजार गर्म है, जिसका गवाह साड़ियाँ कचहरियाँ हैं। ये माइकी गुजी अग साढ़े अंतःकरण मन बुद्धि ते हिरदे विचों निकल के साढ़े तन मन नूं साड़दी होई साढ़े परिवारां गुआंढियां महल्लियां पिंडां शहरां देशां ते सारे संसार नूं अपने भांबड़ दी लपेट विच लै लैंदी है। ये मानसिक अग इन्हां दीआं तीबर जहरीलियां किरणां द्वारा सारे ब्रह्मांड ते भी जबरदस्त असर पै रहा है, जिस दा नतीजा साडियां वड्डियां विश्व लड़ाइयां ते सारियां मुल्कां विच बेचैनी झगड़े दुश्मनियां जुल्म ते लड़ाइयां दा होना है। इत्थों इह साफ है कि दुनिया भर विच सारे रोल कचोले ते भड़थू दा मुढ़ला कारण साडे आपो अपने नीवें ते जहरीले ख्याल हन अते इन्हां जहरीले ख्यालां दा ही सारा पसारा अते वर्त वर्तारा है। इन्हां गिलानी परे ख्यालां दा सूखम जहरीला असर दुनियावी वायुमंडल विच इन्ना डूंगा प्रवेश कर चुका है कि सारी कुदरत ही बदल रही है। इस कारण नवीन सभ्यता आधुनिकता ए मॉडर्नाइजेशन ए विद्वता फिलोसफी ਵਿਗਿਆਨ ਦੀ ਤਰੱਕੀ, ਇਹ ਸੁੱਖ, ਐਸ਼, ਮਨੋਰੰਜਨ, ਰਸ ਕਾਸ ਅਤੇ ਹੋਰ ਨਵੇਂ ਨਵੇਂ ਸਾਧਨਾਂ ਦੇ ਹੁੰਦਿਆਂ ਹੋਇਆਂ ਵੀ ਅਸੀਂ ਅੱਗੇ ਨਾਲੋਂ ਜ਼ਿਆਦਾ ਨਿਰਬਲ, ਅੱਗੇ ਨਾਲੋਂ ਜ਼ਿਆਦਾ ਬਿਮਾਰ ਅਤੇ ਅਸ਼ਾਂਤ, ਦੁਖੀ ਹੋ ਰਹੇ ਹਾਂ। ਸੋ ਦੂਜੀ ਮੋਟੀ ਗੱਲ ਜੋ ਗੁਰਬਾਣੀ ਦੇ ਤੱਥਾਂ ਅਨੁਸਾਰ ਉੱਭਰ ਕੇ ਸਾਹਮਣੇ ਆਉਂਦੀ ਹੈ ਉਹ ਇਹ ਕਿ ਸਾਡੀ ਦੁਰਦਸ਼ਾ ਦਾ ਮੂਲ ਕਾਰਨ ਸਾਡੀ ਅਗਿਆਨਤਾ ਹੈ, ਸਾਡੇ ਭਰਮ ਦਾ ਹਨੇਰਾ ਹੈ, ਜਿਸ ਦੀ ਵਜ੍ਹਾ ਨਾਲ ਅਸੀਂ ਗਲਤ, ਨੀਵੇਂ ਅਤੇ ਜ਼ਹਿਰੀਲੇ ਖਿਆਲਾਂ ਜਾਂ ਸੰਕਲਪ ਸੋਚਦੇ ਹਾਂ ਅਤੇ ਗਲਤ ਕਰਮ ਕਰਦੇ ਹੋਏ ਆਪਣਾ ਜੀਵਨ ਤਲਖ ਅਤੇ ਦੁੱਖਦਾਈ ਬਣਾ ਰਹੇ ਹਾਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨੰਦੀ ਜੈ ਅਵਰਜਨਾ, ਜਿਹਾ ਬੀਜੈ ਸੋਲਣੇ ਕਰਮਾ ਸੰਧੜਾ ਖੇਤ। ਦੂਜੇ ਲਫਜ਼ਾਂ ਵਿੱਚ ਆਪਣੇ ਜ਼ਹਿਰੀਲੇ ਖਿਆਲਾਂ ਦੁਆਰਾ ਅਸੀਂ ਆਪਣੇ ਆਪ ਹੀ ਆਪਣੇ ਲਈ ਦੁੱਖਦਾਈ ਜੀਵਨ ਬਣਾ ਰਹੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਹੀ ਆਪਣਾ ਅਤੇ ਸਮੁੱਚੇ ਤੌਰ 'ਤੇ ਸਾਰੀ ਸ੍ਰਿਸ਼ਟੀ ਦੀ ਤਬਾਹੀ ਦਾ ਕਾਰਨ ਬਣ ਰਹੇ ਹਾਂ। ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਨੀਵੇਂ ਖਿਆਲ, ਸਾਡੀਆਂ ਨੀਵੀਆਂ ਰੁਚੀਆਂ, ਸਾਡੇ ਮਲੀਨ ਕਰਮ, ਇਹ ਵਾਸ਼ਨਾਵਾਂ ਪਾਪ ਹੀ ਸਾਡੇ ਪੇਸ਼ ਆ ਕੇ ਸਾਨੂੰ ਸਜ਼ਾ ਦਿੰਦੇ ਹਨ। ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ, ਇਹ ਇਲਾਹੀ ਅਟਲ ਅਸੂਲ ਹੈ। ਤੀਜੀ ਗੱਲ ਜੋ ਗੁਰਬਾਣੀ ਅਨੁਸਾਰ ਮਹਾਂਪੁਰਖਾਂ ਨੇ ਦਰਸਾਈ ਉਹ ਇਹ ਕਿ ਸਾਡੇ ਸ਼ਖਸੀ ਗਲਤ ਜ਼ਹਿਰੀਲੇ ਖਿਆਲਾਂ ਦੀਆਂ ਤੀਬਰ ਕਿਰਨਾਂ ਵਧਦੀਆਂ ਅਤਿਅੰਤ ਤੀਖਣ ਹੋ ਕੇ ਪੁਲਾੜ ਦੇ ਸੂਖਮ ਕੰਪਿਊਟਰ ਵਿੱਚ ਜਮ੍ਹਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਨਿਰਮਲ ਕੁਦਰਤ ਅਤੇ ਕਾਇਨਾਤ ਨੂੰ ਵੀ ਗੰਦਾ ਜਾਂ ਜ਼ਹਿਰੀਲਾ ਕਰੀ ਜਾਂਦੀਆਂ ਹਨ, ਜਿਸ ਕਾਰਨ ਕੁਦਰਤ ਦੇ ਰਗੋ ਰੇਸ਼ੇ ਤਾਣੇ ਪੇਟੇ ਵਿੱਚ ਇਹ ਗਿਲਾਨੀ ਭਰਪੂਰ ਹੋ ਗਈ ਹੈ। ਜਿਵੇਂ ਧਰਤੀ ਦੇ ਅੰਦਰ ਅੱਗ ਦੇ ਭਾਂਬੜ ਮੱਚਦੇ ਰਿੱਝਦੇ ਰਿੱਝਦੇ ਜਦ ਨਹੀਂ ਸਮਾਉਂਦੇ ਅਤੇ ਬਾਹਰ ਫੁੱਟ ਕੇ ਤਬਾਹੀ ਮਚਾਉਂਦੇ ਹਨ, ਉਸੇ ਤਰ੍ਹਾਂ ਸਾਡੀ ਅੰਦਰਲੀ ਪਾਪਾਂ ਦੀ ਗੁੱਝੀ ਅੱਗ ਵੱਧ ਵੱਧ ਕੇ ਰਿੱਝ ਰਿੱਝ ਕੇ ਗੱਜਦੀ ਹੈ ਅਤੇ ਫਟਦੀ ਰਹਿੰਦੀ ਹੈ, ਜੋ ਕਿਤੇ ਨਾ ਕਿਤੇ ਲੜਾਈਆਂ ਦੀ ਸ਼ਕਲ ਵਿੱਚ ਪ੍ਰਗਟ ਹੁੰਦੀ ਰਹਿੰਦੀ ਹੈ। ਕਿਸੇ ਵੇਲੇ ਵੀ ਇਹ ਸਾਡਾ ਅੰਦਰਲਾ ਅਗਨ ਰੂਪ ਲਾਵਾ ਉਛਲ ਕੇ ਅਤੇ ਅੰਦਰਲਾ ਜਵਾਲਾਮੁਖੀ ਫੁੱਟ ਕੇ ਸਮੂਹ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ ਕੇ ਦੁਨੀਆ ਦੀ ਤਬਾਹੀ ਜਾਂ ਕਿਆਮਤ ਦਾ ਕਾਰਨ ਬਣ ਸਕਦਾ ਹੈ। ਭਾਵੇਂ ਇਸ ਗਿਲਾਨੀ ਦੀ ਬਾਬਤ ਅਸੀਂ ਸ਼ਿਕਾਇਤਾਂ ਅਤੇ ਨੁਕਤਾਚੀਨੀ ਤਾਂ ਕਰੀ ਜਾਂਦੇ ਹਾਂ, ਪਰ ਖੁਦ ਆਪਣੀ ਪੁਰਾਣੀ ਗਿਲਾਨੀ ਵਾਲੀ ਜੀਵਨ ਪ੍ਰਣਾਲੀ ਨੂੰ ਛੱਡ ਨਹੀਂ ਸਕਦੇ। ਅਸੀਂ ਜੀਵਨ ਦੇ ਹਰ ਪਹਿਲੂ ਵਿੱਚ ਇਸ ਗਿਲਾਨੀ ਦਾ ਹੀ ਆਸਰਾ ਜਾਂ ਸੇਧ ਲੈਂਦੇ ਹਾਂ ਅਤੇ ਆਪਣੀਆਂ ਜਾਇਜ਼ ਨਾਜਾਇਜ਼ ਗਰਜ਼ਾਂ ਦੀ ਪੂਰਤੀ ਲਈ ਨੀਵੇਂ ਸਾਧਨਾਂ ਦੀ ਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਇਸ ਗਿਲਾਨੀ ਦੇ ਜ਼ਹਿਰੀਲੇ ਮਾਨਸਿਕ ਰੋਗ ਵੱਧ ਕੇ ਇੰਨੇ ਸ਼ਕਤੀਸ਼ਾਲੀ ਹੋ ਗਏ ਹਨ ਕਿ ਤਪਦਿਕ ਵਾਂਗ ਇਹ ਰੋਗ ਸਾਡੇ ਤਨ, ਮਨ, ਬੁੱਧੀ ਅਤੇ ਅੰਤਕਰਨ ਵਿੱਚ ਧਸ ਵਸ ਰਸ ਗਏ ਹਨ ਅਤੇ ਨਿਤਾ ਪ੍ਰਤੀ ਹੋਰ ਖਤਰਨਾਕ ਅਤੇ ਮੋਹਲਕ ਹੋਈ ਜਾ ਰਹੇ ਹਨ, ਲਾ ਇਲਾਜ ਹੋਈ ਜਾ ਰਹੇ ਹਨ। ਜਦ ਸਾਡੇ ਖਿਆਲਾਂ ਦਾ ਅਸਰ ਇੰਨਾ ਡੂੰਘਾ ਅਤੇ ਖਤਰਨਾਕ ਹੋ ਸਕਦਾ ਹੈ ਤਾਂ ਸਾਨੂੰ ਆਪਣੇ ਖਿਆਲਾਂ ਉੱਤੇ ਪਹਿਰਾ ਦੇਣ ਦੀ ਲੋੜ ਹੈ, ਪਰ ਅਸੀਂ ਆਪੋ ਆਪਣੇ ਖਿਆਲਾਂ ਅਤੇ ਕਰਮਾਂ ਦੇ ਨਤੀਜਿਆਂ ਤੋਂ ਬੇਪਰਵਾਹ ਹਾਂ, ਅਵੇਸਲੇ ਹਾਂ ਅਤੇ ਪੁਰਾਣੀਆਂ ਆਦਤਾਂ ਅਨੁਸਾਰ ਹੀ ਜੀਵਨ ਬਤੀਤ ਕਰੀ ਜਾ ਰਹੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਮਾਨਸਿਕ ਤਪਦਿਕ, ਆਪਣੀ ਜੋ ਸਾਡੀ ਮਾਨਸਿਕ ਟੀਬੀ ਹੈ, ਉਸ ਦੇ ਰੋਗ ਨੂੰ ਹੋਰ ਦੀਰਘ ਅਤੇ ਖਤਰਨਾਕ ਬਣਾ ਰਹੇ ਹਾਂ। ਅਸੀਂ ਘਰਾਂ, ਗਲੀਆਂ, ਮੁਹੱਲਿਆਂ, ਸ਼ਹਿਰਾਂ ਅਤੇ ਚਾਰ ਚੁਫੇਰੇ ਦੇ ਗੰਧਲੇ ਵਾਯੂਮੰਡਲ ਦੀ ਬਾਬਤ ਤਾਂ ਬਹੁਤ ਵਾਦ ਵਿਵਾਦ ਕਰਦੇ ਹਾਂ, ਹਾਲ ਦੁਹਾਈ ਮਚਾਉਂਦੇ ਹਾਂ, ਪਰ ਆਪਣੀ ਅੰਦਰਲੀ ਮਾਨਸਿਕ ਗਿਲਾਨੀ ਦੇ ਭਿਆਨਕ ਨਤੀਜਿਆਂ ਤੋਂ ਅਣਜਾਣ ਹਾਂ, ਬੇਖਬਰ ਹਾਂ, ਬੇਪਰਵਾਹ ਅਤੇ ਵੇਸਲੇ ਹਾਂ, ਅੰਦਰੂਨੀ ਮਾਨਸਿਕ ਦਸ਼ਾ ਦਾ ਸਾਨੂੰ ਖਿਆਲ ਨਹੀਂ। ਸਮਝਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਰੀਰਕ ਰੋਗ ਤਾਂ ਮੌਤ ਦੇ ਨਾਲ ਹੀ ਖਤਮ ਹੋ ਜਾਂਦੇ ਹਨ, ਪਰ ਅੰਤਕਰਨ ਵਿੱਚ ਆਪੋ ਸਹੇੜੇ ਮਾਨਸਿਕ ਰੋਗ ਤਾਂ ਅਗਲਿਆਂ ਜਨਮਾਂ ਵਿੱਚ ਵੀ ਜੀਵ ਦੇ ਨਾਲ ਹੀ ਚਿੰਬੜੇ ਰਹਿੰਦੇ ਹਨ। ਸੰਸਾਰ ਵਿੱਚ ਅੱਗੇ ਹੀ ਗਿਲਾਨੀ ਭਰਪੂਰ ਹੋ ਕੇ ਉਛਲ ਰਹੀ ਹੈ, ਗਿਰਾਵਟ ਇੰਨੀ ਇੰਡੈਨੀਗ੍ਰੇਸ਼ਨ ਦੀ ਬਹੁਤਾਤ ਹੈ, ਗਿਲਾਨੀ ਭਰਪੂਰ ਹੋ ਕੇ ਸੰਸਾਰ ਵਿੱਚ ਪਹਿਲਾਂ ਹੀ ਉਛਲ ਰਹੀ ਹੈ। ਜੇ ਇਸ ਮਾਨਸਿਕ ਗਿਲਾਨੀ ਦੇ ਜ਼ਹਿਰ ਨੂੰ ਅਸੀਂ ਘਟਾ ਨਹੀਂ ਸਕਦੇ ਤਾਂ ਵਧਾਉਣ ਦਾ ਵੀ ਸਾਨੂੰ ਕੋਈ ਹੱਕ ਨਹੀਂ। ਸਾਰੇ ਵਿਸ਼ਵ ਵਿੱਚ ਜੋ ਅਸ਼ਾਂਤੀ, ਜੋ ਖੁਦਗਰਜ਼ੀ, ਹਉਮੈ, ਈਰਖਾ, ਦੁਐਤ, ਵੈਰ ਵਿਰੋਧ, ਘਿਰਨਾ, ਲੜਾਈਆਂ, ਝਗੜੇ, ਅੱਤਿਆਚਾਰ, ਜ਼ੁਲਮ ਦਾ ਜੋ ਬੋਲਬਾਲਾ ਹੈ, ਇਹਨਾਂ ਸਭਨਾਂ ਦਾ ਮੁੱਢਲਾ ਕਾਰਨ ਜਾਂ ਬੀਜ ਸਾਡੇ ਆਪਣੇ ਹੀ ਖਿਆਲ ਹਨ, ਸਾਡੇ ਸੰਸਕਾਰ ਹਨ, ਜਿਨ੍ਹਾਂ ਦਾ ਸਮੁੱਚਾ ਅਸਰ ਜਾਂ ਰੰਗਤ ਦੁਨਿਆਵੀ ਜੀਵਨ ਦੇ ਹਰ ਪੱਖ ਵਿੱਚ ਲਿਸ਼ਕਾਂ ਮਾਰ ਰਿਹਾ ਹੈ। ਰੱਬ ਨੇ ਆਪਣੀ ਅੰਸ਼ ਬੰਦੇ ਵਾਸਤੇ ਸਵਰਗ ਰੂਪ ਸ੍ਰਿਸ਼ਟੀ ਸਾਜੀ ਸੀ ਅਤੇ ਹਰ ਤਰ੍ਹਾਂ ਦੇ ਸੁੱਖ ਆਰਾਮ ਪ੍ਰਦਾਨ ਕੀਤੇ, ਪਰ ਅਸੀਂ ਆਪਣੇ ਨੀਵੇਂ ਖਿਆਲ, ਨੀਵੀਆਂ ਰੁਚੀਆਂ ਦੀ ਗੁੱਝੀ ਅੱਗ ਦੁਆਰਾ ਇਸ ਸਵਰਗ ਰੂਪੀ ਸ੍ਰਿਸ਼ਟੀ ਨੂੰ ਨਰਕ ਰੂਪੀ ਸ੍ਰਿਸ਼ਟੀ ਬਣਾ ਦਿੱਤਾ। ਇਸ ਤਰ੍ਹਾਂ ਅਸੀਂ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਅਤੇ ਆਪ ਨਰਕ ਭੋਗਦੇ ਹੋਏ ਦੁਖੀ ਹੋ ਰਹੇ ਹਾਂ ਅਤੇ ਹੋਰਨਾਂ ਨੂੰ ਵੀ ਦੁਖੀ ਕਰ ਰਹੇ ਹਾਂ। ਕਬੀਰ ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਸੋ ਇਸ ਅੰਦਰਲੀ ਗੁੱਝੀ ਅੱਗ ਨੂੰ ਇਸ ਤਰ੍ਹਾਂ ਮਹਾਂਪੁਰਖਾਂ ਨੇ ਬਿਆਨ ਕੀਤਾ। ਸੰਸਾਰ ਸੜ ਰਿਹਾ ਹੈ, ਅੱਗ ਦੇ ਛੋਲੇ ਉੱਠ ਰਹੇ ਹਨ। ਜਿਨ੍ਹਾਂ ਨੂੰ ਸਾਈਂ ਨੇ ਪਦਾਰਥ ਵੱਲੋਂ ਸੁੱਖ ਬਖਸ਼ਿਆ ਹੈ, ਉਹ ਈਰਖਾ, ਦੁਐਤ, ਗਿਣਤੀ, ਹਿਸਾਬ, ਸ਼ੰਕੇ ਆਦਿ ਦੇ ਅੰਦਰਲੇ ਭਾਂਬੜਾਂ ਨਾਲ ਜਲ ਰਹੇ ਹਨ। ਬੇਯਕੀਨੀ, ਬੇਸਿਦਕੀ ਦੀ ਪਾਮਰਤਾ ਰੂਹ ਨੂੰ ਚਿਪਟੀ ਪਈ ਹੈ। ਜੜ੍ਹਾਂ ਜ਼ਮੀਨ ਵਿੱਚੋਂ ਉੱਗ ਕੇ ਉੱਖੜ ਕੇ ਬਾਹਰ ਆ ਕੇ ਸੁੱਕ ਗਈਆਂ ਹਨ, ਬਾਲਣ ਬਣ ਚੁੱਕੇ ਹਨ, ਰੇਸ਼ਮ ਤਨਾਂ 'ਤੇ ਖੜਕਦੇ ਹਨ, ਪਰ ਇਹ ਖੜਾਕ ਸੁੱਕੇ ਪੱਤਰਾਂ ਦਾ ਹੈ। ਅਤੇ ਜਿਹੜੇ ਅੰਨ ਵਸਤਰ ਦੇ ਦੁੱਖਾਂ ਵਿੱਚ ਹਨ, ਉਹਨਾਂ ਨੂੰ ਭੁੱਖ, ਤ੍ਰੇਹ, ਨੰਗਾਪਣ, ਦਰਿਦਰਤਾ, ਰੋਗ, ਕਸ਼ਟ ਸਤਾ ਰਹੇ ਹਨ। ਗਰੀਬੀ ਦੀਆਂ ਮਾਰਾਂ ਨੇ ਲੱਕ ਤੋੜ ਸੁੱਟੇ ਹਨ, ਮਨ ਟੁੱਟੇ ਪਏ ਹਨ। ਸੰਸਾਰ ਤੱਤਾ, ਜਿਸਮ ਤੱਤਾ, ਜੀਵਨ ਤੱਤਾ, ਜੀਵਨ ਖੇਤਰ ਤੱਤਾ, ਬਾਹਰਮੁਖੀ ਬਿਰਤੀਆਂ ਤੱਤੀਆਂ, ਕਾਮ ਤੱਤਾ ਅੱਗ, ਕ੍ਰੋਧ ਤੱਤਾ ਅੱਗ, ਭੁੱਖ ਤੱਤੀ ਅੱਗ, ਅਮੀਰੀ ਨਿਰਾ ਭਾਂਬੜ, ਗਰੀਬੀ ਤੱਤੀ, ਮਨ ਤੱਤਾ, ਚਿੱਤ ਤੱਤਾ, ਮਨਮੁੱਖ ਟੁੱਟਿਆਂ ਸੁੱਕਿਆਂ ਦਾ ਪਿਆਰ ਤੱਤਾ। ਹਾਏ, ਹਰ ਪਾਸੇ ਅੱਗ ਹੀ ਅੱਗ, ਅੰਦਰ ਵੀ ਅੱਗ, ਬਾਹਰ ਵੀ ਅੱਗ, ਦੀਨ ਵੀ ਅੱਗ, ਦੁਨੀਆ ਵੀ ਅੱਗ, ਇਸ ਅੱਗ ਵਿੱਚ ਬੈਠਾ ਰੱਬ ਦਾ ਪਿਆਰਾ ਪ੍ਰਹਿਲਾਦ। ਮਨ ਠੰਡਾ, ਚਿੱਤ ਠੰਡਾ, ਜੀਭ ਠੰਡੀ, ਦਿਲ ਠੰਡਾ, ਤ੍ਰਿਸ਼ਨਾ ਰਹਿਤ ਦਿਲ ਹਰਾ ਭਰਾ, ਜੜ੍ਹਾਂ ਰੱਬ ਵਿੱਚ ਗੱਡੀਆਂ, ਸਹਿਜ ਸੁਭਾਅ ਗੱਡੀਆਂ, ਬੇਮਲੂਮ ਗੱਡੀਆਂ, ਸੁਰਤ ਇੱਕ ਥਾਂ 'ਤੇ ਇਕੱਠੀ ਹੋਈ, ਲੂਆਂ ਵਿੱਚੋਂ ਅੰਮ੍ਰਿਤ ਵਗ ਰਿਹਾ ਹੈ, ਅੱਗ ਪ੍ਰਣਾਮ ਕਰ ਰਹੀ ਹੈ, ਰੱਬ ਦਾ ਬੈਠਾ ਭਗਤ ਬਸ ਕੇਵਲ ਰੱਬ ਦਾ ਪਿਆਰਾ ਠੰਡਾ ਹੈ। ਰੱਬ ਦਾ ਨਾਮ ਖੁਨਕ ਹੈ, ਖੁਨਕ ਨਾਮ ਖੁਦਾਇਆ, ਉਸ ਨਾਲ ਲੱਗ ਕੇ ਆਦਮੀ ਦਾ ਬੱਚਾ ਠੰਡ ਪਾਉਂਦਾ ਹੈ, ਸੱਚਾ ਸੁੱਖ ਪਾਉਂਦਾ ਹੈ, ਰੂਹ ਠੰਡੀ ਹੈ, ਚਿੱਤ ਭਟਕਣ ਥੀ ਛੁੱਟ ਜਾਂਦਾ ਹੈ, ਰੱਬ ਦੀ ਮਿਹਰ ਬਚਾਉਂਦੀ ਹੈ। ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ। ਮਖਲੂਕ ਇਸ ਠੰਡ ਨੂੰ ਟੋਲ ਰਹੀ ਹੈ, ਕੁਦਰਤ ਟੋਲ ਰਹੀ ਹੈ, ਤਦ ਹੀ ਤਾਂ ਮਨੁੱਖਾਂ ਦਾ ਜਾਮਾ ਘੜ ਰਹੀ ਹੈ। ਮਾਂ ਜਦੋਂ ਬੱਚੇ ਨੂੰ ਮਿਲਦੀ ਹੈ, ਗਲਵੱਕੜੀ ਪਾਉਂਦੀ ਹੈ, ਤਦ ਛਿੰਦੇ ਛਿੰਨ ਲਈ ਇਸ ਅੰਮ੍ਰਿਤ ਠੰਡ ਦਾ ਚੌਲਾ ਵੱਜਦਾ ਹੈ। ਜਦ ਆਦਮੀ ਦੀ ਇੱਛਾ, ਤੀਬਰ ਇੱਛਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਵੱਸ ਵਿੱਚ ਕਰਕੇ ਫਲਦੀ ਹੈ, ਤਾਂ ਫਲੀਭੂਤ ਹੋਣ 'ਤੇ ਉਸ ਛਿੰਨ ਲਈ ਇਸੇ ਠੰਡ ਦਾ ਝਲਕਾ ਵੱਜਦਾ ਹੈ। ਭੁੱਖੇ ਨੂੰ ਜਦ ਰੋਟੀ ਦਾ ਟੁਕੜਾ ਮਿਲਦਾ ਹੈ, ਤਾਂ ਨੈਣਾਂ ਵਿੱਚ ਇੱਕ ਸੁੱਖ ਆਉਂਦਾ ਹੈ, ਉਹ ਇਸੇ ਸੁੱਖ ਦਾ ਪ੍ਰਤੀਬਿੰਬ ਹੈ। ਤ੍ਰਿਖਾਵੰਤ ਨੂੰ ਜਦੋਂ ਜਲ ਮਿਲੇ, ਤਦ ਇਸ ਦੀ ਹਾਲਤ ਦਾ ਬਿਜਲਈ ਲਿਖਕਾਰਾ ਤ੍ਰਿਖਾਵੰਤ ਨੂੰ ਜਦੋਂ ਜਲ ਮਿਲੇ, ਤਦ ਇਸੇ ਹਾਲਤ ਦਾ ਬਿਜਲਈ ਲਿਸ਼ਕਾਰਾ ਹੁੰਦਾ ਹੈ। ਦੀਨ ਅਰ ਦੁਨੀਆ ਇਸ ਆਤਮਿਕ ਠੰਡ ਨੂੰ ਟੋਲਦੇ ਹਨ, ਇਸ ਨਾਮ ਖੁਨਕੀ ਦੀ ਅਮਰ ਅਮਿਟ ਅਟਲ ਲਾਲਸਾ ਵਿੱਚ ਹਨ। ਇਹ ਲਾਲਸਾ ਸ੍ਰਿਸ਼ਟੀ ਦੀ ਬਣਾਵਟ ਵਿੱਚ ਹੈ, ਮਿਟ ਸਕਦੀ ਨਹੀਂ। ਠੰਡ ਕਿਵੇਂ ਪਵੇ, ਕਾਮ, ਕ੍ਰੋਧ, ਅਹੰਕਾਰ ਜਦ ਤੱਕ ਮਨ, ਚਿੱਤ, ਬੁੱਧੀ ਦੇ ਅੰਦਰ ਦੀ ਬਿਰਤੀ ਵਿੱਚ ਵੱਸਦੇ ਹੋਣ, ਇਹ ਆਦਮੀ ਦੇ ਦੁਸ਼ਮਣ ਹਨ। ਰੂਹ ਠੰਡੀ ਹੋ ਜਾਵੇ, ਸੋ ਚਿੱਤ ਦੀਆਂ ਨਿੱਕੀਆਂ ਨਿੱਕੀਆਂ ਵਾਲੋਂ ਬਰੀਕ ਕਿਰਨਾਂ ਵਾਂਗ ਪਤਲੀਆਂ ਸੂਖਮ ਜੜ੍ਹਾਂ ਨਿਰੰਕਾਰ ਕਰਤਾਰ ਕਾਲ ਵਿੱਚ ਕਿਵੇਂ ਨਾ ਕਿਵੇਂ ਗੱਡੀਆਂ ਜਾਣ, ਤਾਂ ਇਹ ਮਨੁੱਖਤਾ ਦੇ ਸੋਹਣੇ ਗਹਿਣੇ ਹਨ, ਵਸਤਰ ਹਨ, ਹਥਿਆਰ ਹਨ, ਚਾਕਰ ਹਨ ਅਤੇ ਸਾਹਿਬ ਹਨ। ਨਹੀਂ ਤਾਂ ਇਹ ਅੱਗ ਦੀਆਂ ਲਾਟਾਂ ਹਨ, ਇਹ ਪੰਜੇ, ਨਹੀਂ ਤਾਂ ਇਹ ਅੱਗ ਦੀਆਂ ਲਾਟਾਂ ਹਨ, ਆਦਮੀ ਦੇ ਸਾਰੇ ਅੰਦਰਲੇ ਰੰਗ ਦੁੱਖ ਦੀ ਅੱਗ ਇਹਨਾਂ ਪੰਜਾਂ ਨੇ ਬਾਲੀ ਹੋਈ ਹੈ। ਬਹੁਤ ਕਰਕੇ ਸਭ ਸੰਸਾਰ ਦੇ ਦੁੱਖ ਇਹਨਾਂ ਦਾ ਮਚਾਇਆ ਹੋਇਆ ਭੜਥੂ ਹੈ। ਇਹਨਾਂ ਦੀ ਚਾਕਰੀ ਵਿੱਚ ਤਾਂ ਉਹ ਸੁੱਖ ਹੈ ਨਹੀਂ ਜੋ ਸ਼ਾਹ ਬਹਿਲੋਲ ਜੈਸੇ ਸਿਮਰਨ ਵਾਲੇ ਸਾਧੂ ਦੀ ਹੱਥ ਦੀ ਛੋਹ ਵਿੱਚ ਹੈ। ਉਹ ਠੰਡ ਪੈਂਦੀ ਨਹੀਂ ਜਿਸ ਨੂੰ ਛਾਤੀ ਵਿੱਚ ਰੱਖ ਕੇ ਪ੍ਰਹਿਲਾਦ ਅੱਗ ਵਿੱਚ ਬਹਿ ਸਕਦਾ ਸੀ, ਤੱਤੇ ਥੰਮ ਨੂੰ ਜੱਫੀ ਪਾ ਸਕਦਾ ਸੀ। ਠੰਡ ਵਿੱਚ ਸਿਦਕ ਆਉਂਦਾ ਹੈ, ਅੱਗ ਵਿੱਚ ਕੀ ਸਿਦਕ ਕੀ ਇਮਾਨ ਜੋ ਸੰਸਾਰ ਜਲਦਾ ਆਪਣੀ ਬਾਲੀ ਹੋਈ ਅੱਗ ਨੂੰ ਬੁਝਾਉਣ ਲਈ ਦੀਨਾ ਮਜ਼ਬਾਂ ਵੱਲ ਦੌੜਿਆ, ਇਹ ਉੱਥੇ ਵੀ ਜਾ ਸੜਦੇ ਹਨ। ਮਜ਼ਬਾਂ ਨੂੰ ਇਹਨਾਂ ਨੇ ਅੱਗ ਲਾ ਦਿੱਤੀ, ਉਹ ਅੰਦਰ ਦੀ ਜੋ ਅੱਗ ਲੱਗੀ ਸੀ ਜਿੱਥੇ ਗਿਆ ਉੱਥੇ ਹੋਰ ਵਧੀ, ਸਾੜ ਬੁਝੀ ਨਾ, ਠੰਡ ਪਈ ਨਾ। ਉਹ ਠੰਡ ਕਿੱਥੇ ਹੈ? ਭਰਮਾਂ ਵਹਿਮਾਂ ਮਜ਼ਬਾਂ ਦੇ ਫਸਾਦਾਂ ਜੰਗਾਂ ਧੜੇਬਾਜ਼ੀਆਂ ਅਹੰਕਾਰ ਦੇ ਵਲਵਲਿਆਂ ਮਨ ਸੰਤੁਸ਼ਟੀਆਂ ਮਨ ਘੜੇ ਅਸੂਲਾਂ ਮਨ ਪਰਚਾਵਿਆਂ ਆਦਿ ਦੇ ਜਾਲਾਂ ਵਿੱਚ ਤਾਂ ਜ਼ਹਿਰ ਇੰਨਾ ਚੜ੍ਹਦਾ ਹੈ ਕਿ ਭੰਗੀਆਂ ਪੋਸਤੀਆਂ ਵਾਂਗ ਲੋਕ ਮਜ਼ਹਬ ਦੇ ਅਸੂਲਾਂ ਅਤੇ ਸ਼ਰੀਅਤ ਜਾਂ ਮਰਿਆਦਾ ਵਿੱਚ ਪੈ ਕੇ ਮਰ ਜਾਂਦੇ ਹਨ। ਕਈ ਬੇਹੋਸ਼ ਹੋ ਜਾਂਦੇ ਹਨ, ਪਤਾ ਨਹੀਂ ਇਉਂ ਸੰਸਾਰ ਕਿਉਂ ਸਰ ਰਿਹਾ ਹੈ। ਅੱਗਾਂ ਦਿਲਾਂ ਨੂੰ, ਸ਼ਹਿਰਾਂ ਨੂੰ, ਮੁਲਕਾਂ ਨੂੰ ਲੱਗੀਆਂ ਹੋਈਆਂ ਹਨ। ਆਪਾ ਧਾਪੀ ਪਈ ਹੋਈ ਹੈ, ਸ਼ੋਰ ਕੂੜ ਤ੍ਰਿਸ਼ਨਾ ਮਾਰ ਰਿਹਾ ਹੈ। ਇਹ ਆਪਣੀ ਹੱਥੀਂ ਲਾਈਆਂ ਹੋਈਆਂ ਅੱਗਾਂ ਹਨ, ਅੱਗ ਵਿੱਚ ਬੈਠਾ ਹੈ, ਅੱਗ ਵਿੱਚ ਬੈਠਾ ਠੰਡਾ ਹੈ। ਕੋਟਨ ਮੈਂ ਕਹੂ, ਰੱਬ ਦਾ ਬੰਦਾ ਕੋਈ ਅੱਗ 'ਚ ਬੈਠਾ ਠੰਡਾ ਹੈ, ਅੱਗ ਉਹਨੂੰ ਕੁਝ ਨਹੀਂ ਕਹਿੰਦੀ। ਉਸ ਦੇ ਸਿਰ 'ਤੇ ਲਾਲ ਛੋਲਿਆਂ ਦਾ ਤਾਜ ਬਣਾ ਕੇ ਅੱਗ ਕੁਰਬਾਨ ਹੁੰਦੀ ਹੈ। ਠੰਡੀ ਸੁਰਤ ਆਪਣੇ ਅੰਦਰਲੇ ਆਪੇ ਵਿੱਚ ਇਕੱਠੀ ਹੋਈ ਸੁਰਤ ਇੱਕ ਨੁਕਤਾ ਹੈ ਜਿਹੜਾ ਹੱਥ ਨਹੀਂ ਆਉਂਦਾ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਨਾਨਕ ਲੇਖਾ, ਇੱਕ ਗੱਲ ਹੋਰ ਹਉਮੈਂ ਝੱਖਣਾ ਝਾਖ। ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਇਸ ਆਪਣੇ ਅੰਦਰ ਦੇ ਕੇਂਦਰ ਦੀ ਪ੍ਰਾਪਤੀ ਲਈ ਹਥਿਆਰ ਹਨ, ਪਰ ਇਹਨਾਂ ਦੀਆਂ ਖਾਹਿਸ਼ਾਂ ਦੇ ਫੈਲਾਓ ਨੇ ਕਿੰਨੀ ਅੱਗ ਮਚਾ ਰੱਖੀ ਹੈ। ਲੋਕ ਇਸ ਪਰਲੋ ਕਿਆਮਤ ਦੁਨਿਆਵੀ ਅੰਤ ਦੀ ਬਾਬਤ ਜਾਣਨ ਵਾਸਤੇ ਬੜੇ ਉਤਾਵਲੇ ਹਨ, ਪੁੱਛ ਗਿੱਛ ਕਰਦੇ ਹਨ ਅਤੇ ਭਵਿੱਖਬਾਣੀ ਜਾਂ ਜੋਤਿਸ਼ ਬਾਰੇ ਪੁੱਛਦੇ ਹਨ ਕਿ ਇਹ ਦੁਨੀਆ ਦਾ ਕੀ ਬਣੇਗਾ। ਇਹਨਾਂ ਭੋਲੇ ਲੋਕਾਂ ਨੂੰ ਇਹ ਸੋਝੀ ਨਹੀਂ ਆਉਂਦੀ ਕਿ ਅਸੀਂ ਇਨਸਾਨਾਂ ਨੇ ਆਪ ਆਪਣੇ ਹਿਰਦਿਆਂ ਵਿੱਚ ਜ਼ਹਿਰੀਲੇ ਖਿਆਲਾਂ ਦੇ ਬੀਜ ਬੀਜੇ ਹੋਏ ਹਨ ਅਤੇ ਗਲਤ ਕਰਮਾਂ ਦੁਆਰਾ ਪਾਪ ਕਰਕੇ ਆਪਣੇ ਆਪ ਹੀ ਗੁੱਝੀ ਅੱਗ ਮਚਾਈ ਹੋਈ ਹੈ। ਅਸੀਂ ਇਸ ਨੂੰ ਦਿਨ ਰਾਤ ਵਧਾਉਂਦੇ ਮੰਗਾਉਂਦੇ ਰਹਿੰਦੇ ਹਾਂ ਅਤੇ ਇਸ ਦੀਆਂ ਜ਼ਹਿਰੀਲੀਆਂ ਕਿਰਨਾਂ ਪੁਲਾੜ ਵਿੱਚ ਭਰ ਭਰ ਕੇ ਆਪਣੀ ਅਤੇ ਸਾਰੀ ਕਾਇਨਾਤ ਦੀ ਤਬਾਹੀ ਦਾ ਕਾਰਨ ਬਣ ਰਹੇ ਹਾਂ। ਦੂਜੇ ਲਫਜ਼ਾਂ ਵਿੱਚ, ਆਉਣ ਵਾਲੀ ਪਰਲੋ ਜਾਂ ਕਿਆਮਤ ਦੇ ਵਰਤਣ ਦੇ ਅਸੀਂ ਆਪ ਜ਼ਿੰਮੇਵਾਰ ਹਾਂ। ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। 500 ਸਾਲ ਪਹਿਲਾਂ ਗੁਰੂ ਬਾਬੇ ਨੇ ਕਲਯੁੱਗ ਦਾ ਭਿਆਨਕ ਵਰਤਾਰਾ ਵੇਖ ਕੇ ਇਹ ਤਾੜਨਾ ਕੀਤੀ ਸੀ, ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨਰੁੱਤ ਨਾਹੀਂ ਮਤ ਭਰਮ ਭੁੱਲੋ ਭੁੱਲੋ। ਸੋ ਇਸ ਦੇ ਚਾਨਣ ਵਿੱਚ ਕਿਸੇ ਭਵਿੱਖਬਾਣੀ ਜਾਂ ਜੋਤਿਸ਼ ਦੀ ਲੋੜ ਨਹੀਂ। ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਟਲ ਅਸੂਲ ਅਨੁਸਾਰ ਸਾਡੇ ਜ਼ਹਿਰੀਲੇ ਖਿਆਲ ਅਤੇ ਪਾਪਾਂ ਦਾ ਫਲ ਤਬਾਹੀ ਹੈ ਜੋ ਅਟਲ ਹੈ। ਸਾਡੀ ਅਗਿਆਨਤਾ ਅਤੇ ਭਰਮ ਦੂਰ ਕਰਨ ਲਈ ਅਤੇ ਸਾਨੂੰ ਨੀਵੇਂ ਖਿਆਲਾਂ ਅਤੇ ਕਰਮਾਂ ਅਤੇ ਪਾਪਾਂ ਤੋਂ ਬਚਾਉਣ ਲਈ ਅਨੇਕਾਂ ਪੀਰ ਪੈਗੰਬਰ ਔਲੀਏ ਰਿਸ਼ੀ ਮੁਨੀ ਗੁਰੂ ਅਵਤਾਰ ਆਏ ਅਤੇ ਆਪੋ ਆਪਣੇ ਧਰਮਾਂ ਦੀ ਰਚਨਾ ਕਰਕੇ ਖਲਕਤ ਨੂੰ ਉੱਤਮ ਉਪਦੇਸ਼ਾਂ ਦੁਆਰਾ ਉੱਚੇ ਸੁੱਚੇ ਦੈਵੀ ਜੀਵਨ ਦੀ ਸੇਧ ਦਿੰਦੇ ਰਹੇ। ਅਗਿਆਨਤਾ ਦੇ ਭਰਮ ਵਿੱਚੋਂ ਕੱਢ ਕੇ ਮਾਇਕੀ ਅੱਗ 'ਚੋਂ ਬਚਣ ਦਾ ਸਾਧਨ ਦੱਸਣ ਲਈ ਅਤੇ ਉੱਚੇ ਦੈਵੀ ਗੁਣ ਗ੍ਰਹਿਣ ਕਰਨ ਵਾਸਤੇ ਧਰਮ ਰਚੇ ਗਏ। ਪਰ ਹੁਣ ਧਰਮਾਂ ਨੂੰ ਹੀ ਈਰਖਾ ਦੁਆਇਤ ਵੈਰ ਵਿਰੋਧ ਨਫ਼ਰਤ ਲੜਾਈ ਝਗੜੇ ਲੱਭ ਲੋਭ ਪਖੰਡ ਹੰਕਾਰ ਜਾਂ ਰਾਜਨੀਤੀ ਦੀ ਮਾਇਕੀ ਅੱਗ ਲੱਗ ਗਈ ਹੈ ਤਾਂ ਖਲਕਤ ਨੂੰ ਕੌਣ ਬਚਾਵੇ? ਪਾਣੀ ਅੱਗ ਨੂੰ ਬੁਝਾਉਂਦਾ ਹੈ, ਪਰ ਜੇ ਪਾਣੀ ਨੂੰ ਹੀ ਅੱਗ ਲੱਗ ਜਾਵੇ ਤਾਂ ਅੱਗ ਨੂੰ ਕੌਣ ਬੁਝਾਵੇ? ਬਾਹਰ ਕੀ ਅਗਨ ਜਿਉਂ ਬੁਝੇ ਜਲ ਸਿਰ ਤੱਕ ਹੈ, ਨਾਉ ਮੈਂ ਜੋ ਆਗ ਲਾਗੇ ਕੈਸੇ ਕਹਿ ਬੁਝਾਈਐ। ਬਾਹਰ ਸੇ ਭਾਗ ਓਟ ਲੀਜੀਏ ਤੇ ਕੋਟਗੜ੍ਹ, ਗੜ੍ਹ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਐ। ਚੋਰਨ ਕੇ ਤਰਾਸ ਜਾਏ ਸ਼ਰਨ ਨਰਿੰਦ ਗਹਿ, ਮਾਰੇ ਮਹੀ ਪਤ ਜੀਓ ਕੈਸੇ ਕਹਿ ਬਚਾਈਐ। ਮਾਇਆ ਡਰ ਡਰ ਪਤਹਾਰ ਗੁਰਦੁਆਰੇ ਜਾਵੇ, ਤਾਹਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਈਐ। ਸਾਡੇ ਪਾਪਾਂ ਅਤੇ ਗਿਲਾਨੀ ਦੀ ਅੱਤ ਹੋ ਚੁੱਕੀ ਹੈ। ਜੇਕਰ ਤਬਾਹੀ ਜਾਂ ਕਿਆਮਤ ਦਾ ਜਵਾਲਾ ਮੁਖੀ ਹਲੇ ਤੱਕ ਨਹੀਂ ਫਟਿਆ ਤਾਂ ਇਸ ਦਾ ਕਾਰਨ ਹੈ ਕਿ ਵਿਰਲੇ ਗੁਰਮੁਖਾਂ ਬਖਸ਼ੀਆਂ ਹੋਈਆਂ ਨਾਮ ਅਭਿਆਸੀ ਰੂਹਾਂ ਦੇ ਅੰਤਰ ਆਤਮੇ ਵਿੱਚੋਂ ਦਇਆ ਖਿਮਾ ਰਸ ਸ਼ਰਧਾ ਭਾਵਨੀ ਦੀਆਂ ਅਰਦਾਸਾਂ ਜ਼ਬਰਦਸਤ ਆਤਮਕ ਕਿਰਨਾਂ ਪੁਲਾੜ ਵਿੱਚ ਫੈਲ ਕੇ ਸਾਡੀ ਮਚਾਈ ਹੋਈ ਜ਼ਹਿਰੀਲੀ ਅੱਗ ਨੂੰ ਪ੍ਰਭਾਵਹੀਣ ਕਰੀ ਜਾ ਰਹੀਆਂ ਹਨ। ਗੁਰਬਾਣੀ ਵਿੱਚ ਵੀ ਗੁਰੂ ਸਾਹਿਬਾਂ ਨੇ ਸੜਦੀ ਬਲਦੀ ਦੁਨੀਆ 'ਤੇ ਤਰਸ ਕਰਕੇ ਇਉਂ ਅਰਦਾਸ ਕੀਤੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੈ ਤਿੱਤੈ ਲਿਹੇ ਉਭਾਰ। ਗੁਰੂ ਬਾਬੇ ਨੇ ਆਪੂ ਵਾਲੀ ਇਸ ਅੱਗ ਤੋਂ ਬਚਣ ਲਈ ਸਾਨੂੰ ਸੋਹਣੇ ਨੁਸਖੇ ਦੱਸੇ, ਮਨ ਮੇਰੇ ਗਉ ਹਰਿਨਾਮ ਕਾ ਉਲਾ। ਫਿਰ ਕੀ ਹੋਵੇਗਾ, ਤੁਝੇ ਨਾ ਲਾਗੇ ਤਾਤਾ ਝੋਲਾ, ਇਹ ਜਗਤ ਜਲੰਦਾ ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਨਾਈ ਰਾਮ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਜਿੰਨਾ ਚਿਰ ਅਸੀਂ ਗੁਰੂ ਬਾਬਾ ਜੀ ਦੇ ਇਹਨਾਂ ਤੱਤ ਉਪਦੇਸ਼ਾਂ 'ਤੇ ਅਮਲ ਨਹੀਂ ਕਰਦੇ, ਸ੍ਰਿਸ਼ਟੀ ਦਾ ਇਸ ਅੰਦਰਲੀ ਜ਼ਹਿਰੀਲੀ ਅੱਗ ਅਤੇ ਇਸ ਦੇ ਲਾਵੇ ਦੇ ਨਾਲ ਸੜ ਕੇ ਤਬਾਹ ਹੋ ਜਾਣਾ ਲਾਜ਼ਮੀ ਹੈ। ਪਾਪੀ ਕੇ ਮਾਰਨੇ ਕਹੋ ਪਾਪ ਮਹਾਂਬਲੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।